सतगुरे नमः, श्री गुरुदेव नमः, दास दोनों हाथ जोड़ के संगत दे चलना च मथा टेकते हुए अपने गुनाह की माफी लई अरदास बेनती करता है। संगत की समर्था है बख्शन की, बख्शन की कृपालता करो। संगत दे बख्शे नू गुरु साहब भी बख्श देंदे हैं।
रसना जपती तू ही तू ही, मात गर्भ तुम ही, पित पालक मित मंडल एक तू ही।
रसना जपती तू ही तू ही, जबान दे नाल उस परमात्मा अकाल पुरख अनंत गुणा दा स्वामी, अथा सागर समुंदर, उस दे गुण नू गाना इंद्रियां दे नाल ये भेट है, पूजा है उस परमात्मा दी, सेवा है। कारण मात गर्भ, गर्भ जून में तुम ही प्रतिपालक, जिसने गर्भ जून दे विच इस जीवात्मा दी रक्षा कीती। मृत मंडल एक तू ही, जिस जगह असी बैठे हाँ इस वक्त, इस जगत नू, इस पृथ्वी लोक नू मृत लोक कह करके पुकारिया जाता है। कारण मौत का नियम है, एक निश्चित अवधि तक यह प्राण शक्ति श्वासा की पूंजी दिती जाती है, कारण अपना काम करने वास्ते। केड़ा काम? रसना जपती तू ही तू ही, सिर्फ इको ही काम करने वास्ते अपनी मैं नू खत्म करना और तू नू धारण करना, इस वास्ते प्राण शक्ति दिती गई है। और निश्चित अवधि खत्म होने दे नाल ही ये शक्ति वापस ले ली जाती है। उस दे बाद यह चोला कितना ही महान क्यों ना होवे, कितने ही इस दे विच गुण क्यों ना होवन, असी इस तो कम नहीं लै सकते। तो आज दा मजबून जो है सचखंड तो सतगुरु जी स्पष्ट कर रहे हैं, एक टेक किस दी? उस परमात्मा दी। जदों ये जीवात्मा भ्रमण करती हुई, किहड़ा भ्रमण, 84 लाख सूटां दे विचों इस आखरी उत्तम सूट नू धारण करती है। ये सूट कोई साधारण वस्त्र नहीं है। करमी आवे कपड़ा नदरी मोख द्वार, जदों करोड़ां ही जन्मां दे कर्म यानी पुन कतरित हुंदे हन, तद जाकर के उस अकाल पुरख की नजर हुंदी है, दया हुंदी है, मेहर हुंदी है। ते ये कपड़ा, ये वस्त्र, ये जामा, ये मनुष्य की जून इस जीवात्मा नू प्राप्त होंदी है। नदरी मोख द्वार, मोख कहंदे ने मुक्ति नू, मुक्ति का रस्ता है ये चोला, ये सूट। और जिस जीवात्मा ने इस सूट नू धारण करके अगर मुक्ति नू प्राप्त नहीं किया, तो वह चोला धारण करके कितने ही गुण धारण कर रही है, कितनी ही महानता इस जगत विच हासिल कर ले, कितनिया वस्तुआं नू एकत्रित कर ले, कितने ही संबंध बना ले, पूरी पृथ्वी का राज ही क्यों ना हासिल कर ले, ये सारा का सारा जड़ा है उस नू दुख का कारण बन करके अगले जन्मां दे विच लै जांदा है। यानी कि बार बार उस नू जन्म और मरण दे गेड़ दे विच फसना पैंदा है। इस पौड़ी ते जो नर चूके आए जाए बहुत दुख पाएगा। ये पौड़ी जड़ी है, आखिरी पौड़ी है 84 लाख सूटां दी। इस नू प्राप्त करन दे बाद अगर छत तक ना पहुंच सकी जीवात्मा, फिसल गई इस पौड़ी तो ਉਸ ਤੋਂ ਬਾਅਦ ਫਿਰ ਇਸ ਨੂੰ ਫਿਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਖੱਜਲ ਹੋਣਾ ਪਏਗਾ। ਸੋ ਅੱਜ ਦਾ ਮਜ਼ਮੂਨ ਜਿਹੜਾ ਹੈ ਗੁਰੂ ਸਾਹਿਬ ਸਪਸ਼ਟ ਕਰ ਰਹੇ ਹਨ ਕਿ ਉਸ ਪਰਮਾਤਮਾ ਦੀ ਟੇਕ ਲੈਣੀ ਹੈ, ਉਸ ਅਕਾਲ ਪੁਰਖ ਦੀ ਟੇਕ ਲੈਣੀ ਹੈ। ਇਸ ਜਗਤ ਦੇ ਵਿੱਚ ਮਨ, ਬੁੱਧੀ ਔਰ ਇੰਦਰੀਆਂ ਦੇ ਜ਼ਰੀਏ ਜੋ ਕੁਛ ਵੀ ਦ੍ਰਿਸ਼ਟੀ ਗੋਚਰ ਹੈ, ਅਗਰ ਜੀਵਾਤਮਾ ਮਨੁੱਖ ਦੀ ਜੂਨ ਨੂੰ ਪ੍ਰਾਪਤ ਕਰਕੇ ਇਹਨਾਂ ਚੋਂ ਕਿਸੇ ਦਾ ਵੀ ਆਧਾਰ ਬਣਾਉਂਦੀ ਹੈ, ਕਿਸੇ ਦਾ ਮਾਣ ਕਰਦੀ ਹੈ, ਕਿਸੇ ਦੀ ਵੀ ਟੇਕ ਲੈਂਦੀ ਹੈ, ਤੇ ਇਹ ਸਾਰੀਆਂ ਹੀ ਟੇਕਾਂ ਜਿਹੜੀਆਂ ਨੇ ਉਸ ਦੀਆਂ ਨਿਸ਼ਫਲ ਜਾਂਦੀਆਂ ਨੇ ਔਰ ਉਸ ਨੂੰ ਦੁਖੀ ਹੋਣਾ ਪੈਂਦਾ ਹੈ। ਇਸ ਜਗਤ ਦੇ ਵਿੱਚ ਵਿਚਾਰ ਕਰ ਲੈਣਾ ਚਾਹੀਦਾ ਕਿ ਕਿਤਨੀ ਕੀਮਤ ਲੈ ਕਰਕੇ ਉਸ ਅਕਾਲ ਪੁਰਖ ਦੀ ਨਜ਼ਰ ਨੂੰ ਪ੍ਰਾਪਤ ਕਰਨ ਦੇ ਬਾਅਦ ਇਹ ਜੀਵਾਤਮਾ ਜੋ ਹੈ ਇਹ ਦੋ ਪੈਰ ਦੀ ਜੂਨ ਜਿਸ ਨੂੰ ਇਨਸਾਨ ਕਿਹਾ ਗਿਆ ਹੈ ਲੈ ਕਰਕੇ ਅਵਤਾਰ ਲੈਂਦੀ ਹੈ। ਇਹ ਅਵਤਾਰ ਹੈ ਇੱਕ ਤਰੀਕੇ ਦਾ ਪਰਮਾਤਮਾ ਦਾ, ਪਰਮਾਤਮਾ ਦਾ ਹੀ ਰੂਪ ਹੈ। ਪਰਮਾਤਮਾ ਬਣਨ ਵਾਸਤੇ ਹੀ ਇਸ ਨੂੰ ਇਹ ਦੋ ਪੈਰ ਦੀ ਜੂਨ ਦਿੱਤੀ ਗਈ ਹੈ। ਦੋ ਪੈਰ ਦੇ ਨਾਲ ਗੁਰੂ ਸਾਹਿਬ ਜੋ ਨੇ ਮਨੁੱਖ ਲਫ਼ਜ਼ ਦਾ ਇਸਤੇਮਾਲ ਨਹੀਂ ਕਰ ਰਹੇ, ਉਸਦਾ ਕਾਰਨ ਕੀ ਹੈ? ਸਿਰਫ ਦੋ ਪੈਰ ਦੀ ਜੂਨ ਪ੍ਰਾਪਤ ਕਰਨ ਦੇ ਨਾਲ ਅਸੀਂ ਇਨਸਾਨ ਨਹੀਂ ਕਹਿਲਾ ਸਕਦੇ। ਇਨਸਾਨ ਤਾਂ ਹੀ ਬਣਾਂਗੇ ਜਦੋਂ ਅਸੀਂ ਇਨਸਾਨੀਅਤ ਨੂੰ ਧਾਰਨ ਕਰਾਂਗੇ। ਇਨਸਾਨ ਬਣਨ ਵਾਸਤੇ ਘੱਟ ਤੋਂ ਘੱਟ 100 ਸਾਲ ਚਾਹੀਦੇ ਨੇ। ਹੁਣ ਵਿਚਾਰ ਕਰਕੇ ਦੇਖੋ ਸਾਡੀ ਉਮਰ ਕਿਤਨੀ ਹੈ, ਕਿਤਨੀ ਕੁਝ ਅਸੀਂ ਪ੍ਰਾਣ ਸ਼ਕਤੀ ਲੈ ਕਰਕੇ ਇਸ ਜਗਤ ਦੇ ਵਿੱਚ ਅਵਤਰਿਤ ਹੋਏ ਹਾਂ। ਇਤਨੀ ਛੋਟੀ ਜੀ ਪ੍ਰਾਣ ਸ਼ਕਤੀ ਨੂੰ ਲੈ ਕਰਕੇ ਅਸੀਂ ਪੂਰਨ ਇਨਸਾਨ ਵੀ ਨਾ ਬਣ ਸਕੇ, ਤੇ ਜਿਸ ਨੂੰ ਅਸੀਂ ਸਿੱਖ ਕਹਿੰਦੇ ਹਾਂ, ਸਰਦਾਰ ਯਾਨੀ ਕਿ ਇੱਕ ਗੁਰੂ ਦਾ ਸਿੱਖ, ਇੱਕ ਪੂਰਨ ਬ੍ਰਾਹਮਣ ਯਾਨੀ ਕਿ ਬ੍ਰਾਹਮਣ ਕੌਣ ਹੈ? ਬ੍ਰਹਮ ਨੂੰ ਜਾਣਨ ਵਾਲਾ ਗਿਆਨੀ ਕੌਣ ਹੈ? ਜਿਸ ਨੇ ਉਸ ਗਿਆਨ ਨੂੰ ਪ੍ਰਾਪਤ ਕਰ ਲਿਆ ਜਿਸ ਦੇ ਨਾਲ ਆਤਮਾ ਜੋ ਹੈ ਪਰਮਾਤਮਾ ਨੇ ਨਾਲ ਜੁੜ ਜਾਂਦੀ ਹੈ, ਜਿਸ ਨੂੰ ਸਹਿਜ ਗਿਆਨ ਕਿਹਾ ਜਾਂਦਾ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਅਗਰ ਅਸੀਂ ਇੱਕ ਇਨਸਾਨ ਹੀ ਨਾ ਬਣ ਸਕੇ ਤੇ ਕਦੋਂ ਜਾ ਕਰਕੇ ਇੱਕ ਸਿੱਖ ਕਲਾਣ ਦੇ ਲਾਇਕ ਬਣਾਂਗੇ? ਯਾਨੀ 100 ਸਾਲ ਅਗਰ ਇਨਸਾਨ ਬਣਨ ਵਾਸਤੇ ਚਾਹੀਦੇ ਨੇ ਤੇ ਉਸ ਤੋਂ ਬਾਅਦ 100 ਸਾਲ ਫਿਰ ਚਾਹੀਦੇ ਨੇ ਇੱਕ ਪੂਰਨ ਸਿੱਖ ਬਣਨ ਵਾਸਤੇ। ਤੇ ਜਿਹੜੀ ਜੀਵਾਤਮਾ ਇਸ ਦੋ ਪੈਰ ਦੀ ਜੂਨ ਦੇ ਵਿੱਚ ਆ ਕਰਕੇ ਪੂਰਨ ਸਿੱਖ ਬਣ ਗਈ ਤੇ ਸਮਝ ਲਓ ਉਸਨੇ ਸਭ ਕੁਛ ਹਾਸਲ ਕਰ ਲਿਆ, ਯਾਨੀ ਕਿ ਇਹ ਮਨੁੱਖ ਕਲਾਣ ਦੇ ਲਾਇਕ ਹੋ ਗਿਆ। ਇਹ ਮਨੁੱਖਾ ਚੋਲਾ ਜਿਹੜਾ ਹੈ ਉਸਦਾ ਧਾਰਨ ਕਰਨਾ, ਅਵਤਾਰ ਲੈਣਾ ਸਫਲ ਹੋ ਗਿਆ। ਉਸ ਪਰਮਾਤਮਾ ਨੇ ਆਪਣੀ ਸ਼ਕਲ ਦੇ ਉੱਪਰ ਹੀ ਇਹ ਮਨੁੱਖ ਦੀ ਸ਼ਕਲ ਨੂੰ ਧਾਰਨ ਕੀਤਾ ਹੈ। ਇਹੀ ਧਾਰਨ ਕਰਨ ਵਾਸਤੇ ਹੀ ਇਸ ਨੂੰ ਇਹ ਪ੍ਰਾਣ ਸ਼ਕਤੀ ਦਿੱਤੀ ਗਈ ਹੈ। ਤੇ ਜਿਸ ਜੀਵਾਤਮਾ ਨੇ ਇਸ ਚੋਲੇ ਨੂੰ ਧਾਰਨ ਕਰਕੇ ਇਹ ਤੂੰ ਦੀ ਆਵਾਜ਼ ਕੱਢ ਲਈ, ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ ਹੈ ਕਿ ਇੱਕ ਛੋਟਾ ਜਿਹਾ ਜਾਨਵਰ ਹੈ, ਪਰਿੰਦਾ ਪੰਛੀ ਜਿਸ ਨੂੰ ਅਸੀਂ ਕਹਿੰਦੇ ਹਾਂ ਚਿੜੀ ਹੈ, ਉਹ ਇਸ ਖਜ਼ਾਨੇ ਦੇ ਵਿੱਚੋਂ ਮਾਲਕ ਦੇ ਭੰਡਾਰ ਦੇ ਵਿੱਚੋਂ 24 ਘੰਟੇ ਦੇ ਵਿੱਚ 1.5 ਦਾਣਾ ਲੈਂਦੀ ਹੈ। ਸਿਰਫ 1.5 ਦਾਣਾ ਲੈਣ ਦੇ ਬਾਅਦ ਉਸ ਨੂੰ ਅਗਲੇ ਭੋਜਨ ਦੀ ਕੋਈ ਫਿਕਰ ਨਹੀਂ, ਯਾਨੀ ਕਿ ਅਗਰ ਉਹਨੂੰ ਸਵੇਰੇ 1.5 ਦਾਣਾ ਮਿਲ ਜਾਂਦਾ ਤੇ ਉਸ ਤੋਂ ਬਾਅਦ ਉਸਨੂੰ ਦੁਪਹਿਰ ਦੀ, ਸ਼ਾਮ ਦੀ ਜਾਂ ਕਿਸੇ ਹੋਰ ਚੀਜ਼ ਦੀ ਚਿੰਤਾ ਨਹੀਂ ਹੈ। ਉਹਦੇ ਘੋਂਸਲਿਆਂ ਦੇ ਵਿੱਚ ਤਲਾਸ਼ ਕਰਕੇ ਦੇਖ ਲਓ, ਕੋਈ ਵੀ ਦਾਣਾ ਜੋ ਹੈ ਇਕੱਤਰਿਤ ਕੀਤਾ ਹੋਇਆ ਨਹੀਂ ਮਿਲੇਗਾ, ਯਾਨੀ ਕਿ ਉਸ ਨੂੰ ਕਿਸੇ ਚੀਜ਼ ਦੀ ਫਿਕਰ ਨਹੀਂ ਹੈ। ਔਰ ਅੱਧੀ ਰਾਤੀ ਵੇਖ ਲਓ ਜਿਸਲੇ ਪਹਿਲਾ ਪੈਰ ਖਤਮ ਹੁੰਦਾ ਤੇ ਉਸ ਵਕਤ ਇੱਕ ਆਵਾਜ਼ ਆਉਂਦੀ ਹੈ, ਤੂੰ ਤੂੰ ਤੂੰ, ਯਾਨੀ ਕਿ 1.5 ਦਾਣਾ ਮਾਲਿਕ ਦੇ ਖਜ਼ਾਨੇ ਤੋਂ ਲੈ ਕਰਕੇ ਸਿਰਫ ਤੂੰ ਹੀ ਤੂੰ ਯਾਨੀ ਕਿ ਪਰਮਾਤਮਾ ਦੇ ਗੁਣ ਗਾ ਰਹੀ ਹੈ। ਤੇ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਦੂਸਰੇ ਪਾਸੇ ਇੱਕ ਖਰ ਦੀ ਜੂਨ ਹੈ, ਬੇਸ਼ੱਕ ਦੋ ਪੈਰ ਨੇ ਕਿ ਦੇਖਣ ਨੂੰ ਇਨਸਾਨ ਵੀ ਲੱਗਦਾ ਹੈ, ਪਰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਹ ਖੋਤੇ ਦੀ ਜੂਨ ਦੇ ਵਿੱਚ ਜਾ ਰਿਹਾ। ਕਿਸ ਤਰੀਕੇ ਦੇ ਨਾਲ 24 ਘੰਟੇ ਦੇ ਵਿੱਚ 2.5 ਸੇਰ ਅਨਾਜ ਇਸ ਨੂੰ ਮਾਲਕ ਦੇ ਖਜ਼ਾਨੇ ਦੇ ਵਿੱਚੋਂ ਚਾਹੀਦਾ। 2.5 ਸੇਰ ਅਨਾਜ ਖਾ ਕਰਕੇ ਇਹ 8 ਵਜੇ ਤੱਕ 9 ਵਜੇ ਤੱਕ ਬਿਸਤਰੇ ਤੇ ਘਰਾੜੇ ਮਾਰ ਕਰਕੇ ਸੁਣਦਾ, ਔਰ ਉਸ ਤੋਂ ਬਾਅਦ ਬਾਕੀ ਦਾ ਜਿਹੜਾ ਸਮਾਂ ਹੈ ਉਹ ਸੰਸਾਰ ਦਾ ਕਾਰ ਵਿਵਹਾਰ ਕਰਦਾ ਹੋਇਆ, ਉਸ ਦੇ ਵਿੱਚ ਲਿਪਤ ਰਹਿੰਦਾ ਹੋਇਆ ਸਿਰਫ ਇੱਕੋ ਹੀ ਗੱਲ ਕਰਦਾ ਹੈ, ਮੈਂ ਮੈਂ ਮੈਂ, ਮੇਰਾ ਪੁੱਤਰ, ਮੇਰੀ ਇਸਤਰੀ, ਮੇਰਾ ਧਨ, ਮੇਰੀ ਸੰਪਦਾ, ਮੇਰੇ ਗਾੜੀ, ਮੇਰੇ ਮੋਟਰ, ਮੇਰੇ ਬੰਗਲੇ, ਯਾਨੀ ਕਿ ਸਿਰਫ ਮੈਂ ਹੀ ਮੈਂ ਦੀ ਰੱਟ ਲੱਗੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਬੇਸ਼ੱਕ ਇਹ ਦੋ ਪੈਰ ਦੀ ਜੂਨ ਦੇ ਵਿੱਚ ਆ ਗਿਆ, ਪਰ ਇਹ ਇਨਸਾਨ ਕਲਾਣ ਦੇ ਲਾਇਕ ਨਹੀਂ ਹੈ। ਇਸੀ ਕਰਕੇ ਮੈਂ ਛੋਟਾ ਜਿਹਾ ਜਿਹੜਾ ਜਾਨਵਰ ਹੈ ਜਿਹੜਾ ਟੂੰ ਟੂੰ ਦੀ ਆਵਾਜ਼ ਕੱਢਦਾ ਹੈ ਨਾ, ਇਹ ਬਹੁਤ ਚੰਗਾ ਲੱਗਦਾ ਹੈ। ਤੋ ਇਹ ਮਨੁੱਖਾ ਜੂਨ ਜਿਹੜੀ ਇਹ ਦੋ ਪੈਰ ਦੀ ਮਿਲੀ ਗਈ ਹੈ ਸਾਨੂੰ, ਇਹ ਸਿਰਫ ਇਸੀ ਵਾਸਤੇ ਮਿਲੀ ਹੈ ਕਿ ਅਸੀਂ ਮੈਂ ਦੀ ਜੂਨ ਨੂੰ ਖਤਮ ਕਰਕੇ ਤੂੰ ਦੀ ਜੂਨ ਨੂੰ ਪ੍ਰਾਪਤ ਕਰ ਲਈਏ। ਤੂੰ ਦੀ ਉਹ ਤਦੋਂ ਹੀ ਹੋਏਗੀ, ਆਵਾਜ਼ ਨਿਕਲੇਗੀ ਜਦੋਂ ਅਸੀਂ ਮੈਂ ਦੀ ਆਵਾਜ਼ ਨੂੰ ਖਤਮ ਕਰਾਂਗੇ। ਅਸੀਂ 24 ਘੰਟੇ ਦੇ ਵਿੱਚ ਜੋ ਕੁਛ ਵੀ ਕਰ ਰਹੇ ਹਾਂ, जितना भी कार व्यवहार अपना रखा, मैं नाम ले लिया, मैं अमृत पी लिया, मेरे सतगुरु आ गए, मैं सतगुरु की सेवा कर ली, जिथे मैं लग गया, जिथे मेरा लग गया, उथे होमै पैदा हो गई, होमै पैदा होमै नावै नाल विरोध है दुई ना वसैक थाई, उथे परमात्मा उथे सतगुरु का की काम है, उथे तुसी लभोगे तद भी सतगुरु लभ नहीं सकदा। यही कारण है कि असी कितना ही समा हो गया उस परमात्मा दे कोल जा करके भी, पहुंच करके भी, उदी शरण लै करके भी, असी उसनु प्राप्त नहीं कर सके। ए जिंदे जी दा मजबून है, जिंदे जी इस मैं नु मारना है, इस मैं नु खत्म करना है। अगर मैं ही ना मरी ते तू कितों निकलेगी, अगर तू नहीं होएगी ते उस अकाल पुरख दी टेक नहीं हो सकती। अगर अकाल पुरख दी टेक असी नहीं लई, अगर कोई होर टेक लई इस जगत दे विच, ते ए सारी टेक विरथा जाएगी। अकाल पुरख दी टेक लैण वास्ते ही इस नु बुद्धि दित्ती गई सी। बुद्धि दा काम की सीगा? लोगां दे गले कट्टण वास्ते, जेब हलके करन वास्ते, सियाणता चतुराईयां करन वास्ते, गुरु घर दे विच राजनीति करन वास्ते, गुट बनाण वास्ते, इस तरीके नाल इरदिया ईर्षा धारण करके परमार्थी जीवना नूं तबाह करन वास्ते। मत कोई जाने कि असीं बड़ी सेवा करदे हां, 6 घंटे, 8 घंटे, 10 घंटे गुरु दे कोल बितांदे हां, कोई शक नहीं इन्हां सब दा फल मिलेगा। जैसी इच्छा जैसी कामना लै करके असीं इस क्रिया नूं अपना रख्या, जरूर मिलेगा। उस दे नाल इह वी विचार करके देख लो कि जिहड़े परमार्थी जीवना दे रस्ते च असीं रोड़े अटकांदे हां, उन्हां दे नाल असीं जैसी नजायज करदे हां। गुरु साहिबां ने पिछे उपदेश कीता सी, 2 ही शब्द दिते सन, एक जबान दे नाल तुसी सच बोलना है, अंदरों बाहरों सच्चा होना, दूसरा क्रोध नहीं करना, निंदा नहीं करनी, ईर्ष्या नहीं करनी। विचार करके देखो, असी इतनी सेवा करन दे बाद भी आज तक ए 2 लफज धारण नहीं कर सके, ए 2 लफज धारण नहीं कर सके, ते 10 इंद्रियां कदों वासी चाण गियां, कदों मन बुद्धि चित और अहंकार जड़ा साडे अधीन होएगा, कदों ए निश्चल होणगे, कदों जा करके असी उस परम पिता नूं यानी कि अपने सतगुरु नूं प्राप्त करन दे काबिल बन सकांगे। विचार करके देख लो, ए आत्मा जड़ी है, आत्मा दे विच कोई कमी नहीं है, ए परमात्मा दा अंश है, उस नूं मिलन दे सदा ही काबिल है। असली गल जड़ी है वह मन दी है, मन ने मैं अपना रखी है, असी मैं दे अधीन हाँ, तू दे अधीन ते होए ही नहीं। अगर तू दे अधीन होंदे ते असी कदे भी लिस्ट दे विच ना लिखाना पसंद नहीं करते। बहुत सारिया रूहां ने जड़ी सत्संग करनिया पसंद कर दिया ने, उपदेश करना पसंद कर दिया ने, बहुत सारिया रूहां ने जड़े सत्संग नूं सुनना पसंद कर दिया ने, बचन सुनने पसंद करते ने, दौड़दे हुए आंदे ने कि आज सतगुरां ने बचन करने ने, असी जा करके बचन सुनने ने। विचार करके देख लो, 40 साल तो वध समा होण लगा है, इस जगह सतगुरु प्रगट होए ने, पर किसे नूं इस दी खबर नहीं होई। कोई नहीं जान सकिया कि पूरन सतगुरु परमात्मा इस जगह ते काम कर रहा है। और जड़ियां भी रूहां आईया अपनी लिस्टां ही लै करके आईया, फरियादां ही लै करके आईया, जन्म और मरण अपने जन्म ही पक्के कीते एक पिता कोलो, जिसके कोलो असी ऐसी दात लै सकते सी कि अपना जन्म मरण खत्म करवा सकते सीगे। असी उहदे कोलो सिर्फ जन्म ही मंगे, उत्तम जन्म मंगे या निचली जूना जावांगे, उस दे नाल की फर्क पै जांदा है। बेड़ी जड़ी है वह कैसी भी होए, सोने दी है, हीरे जड़ी हुई है या लोहे दी है, उसका काम है आत्मा नूं बंध लैणा। असी उस परमात्मा कोलो, उस पिता कोलो सिर्फ बेड़ियां ही मंगियां और बेड़ियां ही पा करके इस जगह दे विच असी अपनी हस्ती मिटा दित्ती। हुण विचार करके देखो, जड़ा सेवादार है उसनु किसी लिस्ट दी जरूरत नहीं, उसनु किसी जगह अपना नाम लिखाण दी लोड़ नहीं। ना कौन लिखांदा है? जड़ा नौकर हुंदा है, नौकर दी हाजरी लई जांदी है। जड़े 10 नंबरी हुंदे ने उन्हां नूं रोज जा करके थाने दे विच मत्था टेकना पैंदा है। आपां सारे ही 10 नंबरी हां, सारिया दे नां बनाए गए, सारिया दा ही नां लिस्टां च लिखा गया। कारण की सी कि असी सारे ऐसे भयानक कर्म कीते ने कि असी उन्हां कर्मां तों बच नहीं सकदे। इस समाज दे विच असी अगर सानू खुला छोड़ दिता जांदा ते असी ऐसे भयानक कर्म होर एकत्रित कर लैंदे कि अनंत काल तक साडा उद्धार नहीं सी हो सकदा। इसी कारण उस परमात्मा ने जो है इस थाने दे विच आ करके साडा नां लिख दिता, रोज दी हाजरी पक्की कर दिती कि सवेरे शाम तू हाजरी देनी है, नक रगड़नी है, अपना नां लिखा करके तू ए सेवा करनी है। हुण सेवा दी जगह जिहड़ी सी, सेवा वास्ते भाव चाहीदा सी, कोई लिस्ट दे विच ना नहीं सी चाहिदा। हुण जिहड़े लिस्ट विच ना लिखांदे ने उहनां नूं तनखाह भी चाहीदी हुंदी है। हुण विचार करके देखो, असी एक दिन सेवा करदे हां, ਜਿਸ ਨੂੰ ਅਸੀਂ ਹੰਕਾਰ ਦੇ ਵਿੱਚ ਆ ਕਰਕੇ ਆਪਣਾ ਜਨਮ ਹੀ ਪੱਕਾ ਕਰਦੇ ਹਾਂ, ਬੇਸ਼ੱਕ ਇਹ ਬਾਅਦ ਦਾ ਮਜ਼ਮੂਨ ਹੈ, ਪਰ ਪ੍ਰਗਟ ਰੂਪ ਦੇ ਵਿੱਚ ਅਸੀਂ ਸੇਵਾ ਕਰਦੇ ਹਾਂ, ਪਰ ਬਾਕੀ ਦੇ 7 ਦਿਨ ਸਾਨੂੰ ਰੋਜ਼ ਤਨਖਾਹ ਚਾਹੀਦੀ ਹੈ। ਕਿਸ ਤਰੀਕੇ ਦੇ ਨਾਲ ਜਰਾ ਕੁਝ ਵਿਪੱਤੀ ਆ ਗਈ, ਜਰਾ ਕੁਝ ਉਲਟੀ ਆ ਗਈ, ਬੱਚੇ ਦਾ ਸਰੀਰ ਤਪ ਗਿਆ, ਕੋਈ ਵੀ ਗੱਲ ਹੋ ਗਈ, ਘਰੋਂ ਹੀ ਬੈਠੇ ਲੱਠ ਚਲਾਣੇ ਸ਼ੁਰੂ ਕਰ ਦਿੰਦੇ ਹਾਂ ਸਤਿਗੁਰ ਦੇ ਉੱਪਰ। ਅਸੀਂ ਤੇਰੀ ਕਿਤਨੀ ਸੇਵਾ ਕਰਦੇ ਹਾਂ, ਅਸੀਂ ਤੇਰੀ ਸੰਗਤ ਦੀ ਭਾਲ ਕਰਦੇ ਹਾਂ, ਕਿਤਨਾ ਕੁਝ ਕਰਦੇ ਹਾਂ, ਤੇ ਤੂੰ ਸਾਡਾ ਇਤਨਾ ਕੋਈ ਰੋਗ ਨਹੀਂ ਕੱਟ ਸਕਦਾ। ਹੁਣ ਵਿਚਾਰ ਕਰਕੇ ਦੇਖੋ, ਇਸ ਜਗਤ ਦੇ ਵਿੱਚ ਇੱਕ ਭੌਤਿਕ ਵਸਤੂ ਨੂੰ ਯਾਨੀ ਕਿ 30 ਦਿਨ ਨੌਕਰੀ ਕਰਨ ਦੇ ਬਾਅਦ ਸਿਰਫ ਇੱਕੋ ਦਿਨ ਤਨਖਾਹ ਦਾ ਮੂੰਹ ਦੇਖਣ ਨੂੰ ਮਿਲਦਾ ਹੈ, ਔਰ ਇੱਥੇ ਅਸੀਂ ਕੈਸੇ ਸੇਵਾਦਾਰ ਹਾਂ, ਕਿਤਨੇ ਸੁੰਦਰ, ਕਿਤਨੇ ਵਿਕਟ ਔਰ ਕਿਤਨੇ ਉੱਚੇ ਹਾਂ ਕਿ ਵਿਚਾਰ ਕਰਕੇ ਦੇਖੋ। ਇੱਕ ਦਿਨ ਦੀ ਸੇਵਾ ਜਿਹੜੀ ਹੈ, 7 ਦਿਨ ਸਾਨੂੰ ਸੰਗਾ ਚਾਹੀਦੀ ਹੈ। ਐਸੀ ਰੀਤ ਕਿਸੇ ਜਗ੍ਹਾ ਦੇਖੀ ਹੈ? ਇਸ ਜਗਤ ਕਿਆ ਪੂਰੇ ਬ੍ਰਹਮੰਡ ਦੇ ਵਿੱਚ ਐਸੀ ਰੀਤ ਨਹੀਂ ਹੈ? ਪਰ ਅਸੀਂ ਗੁਰੂ ਘਰ ਦੇ ਵਿੱਚ ਆ ਕਰਕੇ ਇੱਕ ਐਸੀ ਉਲਟੀ ਰੀਤ ਵੀ ਚਲਾ ਦਿੱਤੀ, ਔਰ ਜਦ ਤਨਖਾਹ ਮੰਗ ਲਈ ਤੇ ਫਿਰ ਨੌਕਰ ਹੋ ਗਏ, ਯਾਨੀ ਕਿ ਨੌਕਰੀ ਹੋ ਗਈ, ਔਰ ਨੌਕਰੀ ਦੀ ਤਨਖਾਹ ਵੀ ਇਤਨੀ ਮੰਗਦੇ ਆ ਕਿ ਅਗਰ ਇਤੋਂ 10 ਗੁਣੀ ਘੱਟ ਤਨਖਾਹ ਦੇ ਕਰਕੇ ਅਸੀਂ ਐਸੇ ਨੌਕਰ ਨੂੰ ਰੱਖ ਸਕਦੇ ਹਾਂ ਜਿਹੜੇ ਸਾਡੀ ਕੀ ਜੁੱਤੀਆਂ ਵੀ ਰੋਜ਼ ਸਾਫ਼ ਕਰੇ ਔਰ ਸਾਨੂੰ ਰੋਜ਼ ਨਵਾ ਧਵਾ ਕਰਕੇ ਸਾਡੀ ਪੂਰਨ ਸੇਵਾ ਕਰੇ ਪਰਿਵਾਰ ਸਮੇਤ। ਵਿਚਾਰ ਕਰਕੇ ਦੇਖੋ ਅਸੀਂ ਕਿਤਨੇ ਹੰਕਾਰ ਦੇ ਵਿੱਚ ਆ ਕਰਕੇ ਇਹ ਕਿਰਿਆ ਨੂੰ ਅਪਣਾ ਰੱਖਿਆ, ਔਰ ਇਹ ਕਿਰਿਆ ਸਾਨੂੰ ਲੈ ਕਰ ਕਿੱਥੇ ਜਾ ਰਹੀ ਹੈ? ਸਿਰਫ ਜਨਮ ਔਰ ਮਰਨ ਦੇ ਗੇੜ ਦੇ ਵਿੱਚ। ਔਰ ਜਿਸ ਸੇਵਾ ਜਿਹੜੀ ਹੈ, ਸੇਵਾ ਭਾਵ ਮੰਗਦੀ ਹੈ, ਪਿਆਰ ਮੰਗਦੀ ਹੈ, ਤੂੰ ਮੰਗਦੀ ਹੈ, ਮੈਂ ਨਹੀਂ ਮੰਗਦੀ। ਔਰ ਜਿਸ ਦੇ ਵਿੱਚ ਭਾਵ ਹੈ, ਪਿਆਰ ਹੈ, ਉਸ ਨੂੰ ਕਿਸੇ ਸਮੇਂ ਦੀ ਜ਼ਰੂਰਤ ਨਹੀਂ। ਸਤਿਗੁਰੂ ਅੱਜ ਪ੍ਰਗਟ ਹੋਣ ਜਾਂ ਨਾ ਹੋਣ, ਉਹ ਤੁਹਾਨੂੰ ਮੌਜੂਦ ਮਿਲੇਗਾ। ਉਸ ਨੂੰ ਕੋਈ ਨਿਰਦੇਸ਼ ਦੇਣ ਦੀ ਲੋੜ ਨਹੀਂ, ਉਸ ਦੀ ਕੋਈ ਹਾਜ਼ਰੀ ਲੈਣ ਦੀ ਲੋੜ ਨਹੀਂ। ਇਹ ਸਾਰੇ ਨਿਯਮ ਜਿਹੜੇ ਬਣਾਏ ਗਏ ਨੇ, ਇਹ ਸਾਰੇ ਦੇ ਸਾਰੇ ਥਾਣੇ ਦੇ ਵਿੱਚ ਬਣਾਏ ਜਾਂਦੇ ਨੇ। ਥਾਣੇ ਦੇ ਵਿੱਚ 2 ਹੀ ਲਿਸਟਾਂ ਲੱਗਦੀਆਂ ਨੇ, ਇੱਕ ਲਿਸਟ ਲੱਗਦੀ ਹੈ ਥਾਣੇਦਾਰ ਦੀ, SHO ਕੌਣ ਹੈ ਔਰ ਉਸਦੇ ਤਲੇ ਅਧੀਨ ਕਿਹੜੇ ਸਿਪਾਹੀ ਕੰਮ ਕਰ ਰਹੇ ਨੇ। ਦੂਸਰੀ ਲਿਸਟ ਕਿਹੜੀ ਲੱਗਦੀ ਹੈ? ਜਿਹੜੇ ਜੇਬ ਕਤਰੇ ਹੁੰਦੇ ਨੇ, ਲੋਕਾਂ ਦੇ ਗਲੇ ਕੱਟਦੇ ਨੇ, ਕਤਲ ਕਰਦੇ ਨੇ ਜਾਂ ਹੋਰ ਸਮਾਜ ਦੇ ਵਿੱਚ ਗੰਦਗੀ ਫੈਲਾਉਂਦੇ ਨੇ, ਉਸ ਲਿਸਟ ਨੂੰ ਉੱਥੇ ਲਗਾਇਆ ਜਾਂਦਾ। ਹੁਣ ਵਿਚਾਰ ਕਰਕੇ ਦੇਖੋ, ਗੁਰੂ ਘਰ ਦੇ ਵਿੱਚ ਜਿਹੜੀ ਲਿਸਟ ਲੱਗੀ ਗਈ ਹੈ, ਕਿਆ ਸਾਡੀ ਲਿਸਟ ਉਸ ਜਗ੍ਹਾ ਦੀ ਲਿਸਟ ਹੈ ਜਿਸ ਜਗ੍ਹਾ ਬੈਠ ਕਰਕੇ ਅਸੀਂ ਇਹ ਸਤਸੰਗ ਸੁਣ ਰਹੇ ਹਾਂ? ਵਿਚਾਰ ਕਰਕੇ ਦੇਖ ਲਓ, ਸਾਰੇ ਦੇ ਸਾਰੇ ਅਸੀਂ ਉਹਨਾਂ ਗੁਨਾਹਗਾਰਾਂ ਦੀ ਲਿਸਟ ਦੇ ਵਿੱਚ ਸ਼ਾਮਲ ਹਾਂ ਜਿਨ੍ਹਾਂ ਦੇ ਗੁਨਾਹ ਧੋਣੇ ਤੇ ਦੂਰ ਦੀ ਗੱਲ ਰਹੀ, ਅਸੀਂ ਅਜੇ ਤੱਕ ਅੱਗੋਂ ਕਰਨੇ ਬੰਦ ਹੀ ਨਹੀਂ ਕੀਤੇ। ਕਦੀ ਸੱਚ ਨੂੰ ਧਾਰਨ ਨਹੀਂ ਕੀਤਾ, ਕਦੀ ਕ੍ਰੋਧ ਨੂੰ ਨਹੀਂ ਵਿਸਾਰਿਆ, ਕਦੀ ਈਰਸ਼ਾ ਨੂੰ ਨਹੀਂ ਵਿਸਾਰਿਆ। ਹੁਣ ਸਤਸੰਗ ਕਰਨਾ ਜਿਹੜਾ ਹੈ ਆਪਾਂ ਸਾਰੇ ਪਸੰਦ ਕਰਦੇ ਹਾਂ। ਵਿਚਾਰ ਕਰਕੇ ਦੇਖੋ, 40 ਸਾਲ ਤੋਂ ਵੱਧ ਸਮਾਂ ਹੋਣ ਲੱਗਾ, 2 ਹੀ ਕੈਟੇਗਰੀਆਂ ਬਣੀਆਂ ਨੇ, ਯਾਨੀ ਕਿ ਕੋਈ ਉਪਦੇਸ਼ ਕਰਨਾ ਚਾਹੁੰਦਾ। ਉਪਦੇਸ਼ ਕਰਨਾ ਕੀ ਹੈ? ਸੱਚ ਬੋਲੋ ਜੀ। ਸੱਚ ਸਾਨੂੰ ਥੋੜੀ ਕਿਹਾ ਗਿਆ ਕਿ ਅਸੀਂ ਸੱਚ ਬੋਲਣਾ, ਅਸੀਂ ਤੇ ਦੂਸਰਿਆਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਸੱਚ ਬੋਲੋ। ਮੈਂ ਭਾਵੇਂ ਸਾਰਾ ਦਿਨ ਝੂਠ ਬੋਲਾਂ, ਨਿੰਦਿਆ ਕਰਾਂ, ਲੋਕਾਂ ਦੇ ਗਲੇ ਕੱਟਾਂ, ਕੌਣ ਦੇਖਣ ਵਾਲਾ, ਕਿਸ ਨੂੰ ਪਤਾ? ਅਸੀਂ ਭੁੱਲੀ ਬੈਠੇ ਹਾਂ ਉਹ ਤੀਸਰੀ ਅੱਖ ਪਰਮਾਤਮਾ ਦੀ, ਜ਼ਰੇ ਜ਼ਰੇ ਦੇ ਵਿੱਚ ਮੌਜੂਦ ਹੈ, ਹਰ ਜਗ੍ਹਾ ਮੌਜੂਦ, ਉਹ ਤੀਸਰੀ ਅੱਖ ਦੇਖ ਰਹੀ ਹੈ। ਔਰ ਦੂਸਰੀ ਜਿਹੜੇ ਕਿ ਸਿਰਫ ਸੁਣਨਾ ਹੀ ਪਸੰਦ ਕਰਦੇ ਨੇ, ਪੜ੍ਹਨਾ ਹੀ ਪਸੰਦ ਕਰਦੇ ਨੇ, ਕਦੀ ਉਸ ਦੇ ਉੱਪਰ ਚੱਲਣਾ ਪਸੰਦ ਨਹੀਂ ਕਰਦੇ। ਤਾਂ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਜਿਸ ਜਗ੍ਹਾ ਸਤਿਗੁਰੂ ਪ੍ਰਗਟ ਹੁੰਦੇ ਨੇ, ਉਹ ਇੱਕ ਤੀਸਰੀ ਸ਼੍ਰੇਣੀ ਯਾਨੀ ਕਿ ਚੱਲਣ ਵਾਲਿਆਂ ਦੀ ਸ਼੍ਰੇਣੀ ਬਣਾਉਣ ਵਾਸਤੇ ਪ੍ਰਗਟ ਹੁੰਦੇ ਨੇ, ਸਿਰਫ ਉਪਦੇਸ਼ ਕਰਨ ਵਾਲਿਆਂ ਦੀ ਜਾਂ ਉਪਦੇਸ਼ ਨੂੰ ਸੁਣਨ ਵਾਲਿਆਂ ਦੀ ਨਹੀਂ। ਯਾਨੀ ਕਿ ਅਸੀਂ ਇਤਨੇ ਮਹਾਨ ਹੋ ਗਏ ਕਿ ਜਾਂ ਉਪਦੇਸ਼ ਕਰਨਾ ਪਸੰਦ ਕੀਤਾ ਜਾਂ ਉਪਦੇਸ਼ ਨੂੰ ਸੁਣਨਾ ਪਸੰਦ ਕੀਤਾ, ਪਰ ਅਸੀਂ ਅਸਲੀ ਮਹਾਨਤਾ ਜਿਹੜੀ ਸੀ ਕਿ ਚੱਲਣ ਦੀ ਮਹਾਨਤਾ, ਉਪਦੇਸ਼ ਅਨੁਸਾਰ ਆਦਰਸ਼ ਜੀਵਨ ਨੂੰ ਧਾਰਨ ਕਰਨਾ, ਸੱਚੇ ਹੋਣਾ, ਗੁਰੂ ਦੇ ਉਪਦੇਸ਼ ਦੇ ਉੱਪਰ ਕੁਰਬਾਨ ਹੋ ਜਾਣਾ, ਇਹ ਕੈਟੇਗਰੀ ਅਸੀਂ ਬਣਾ ਹੀ ਨਹੀਂ ਸਕੇ। ਅੱਜ 40 ਸਾਲ ਤੋਂ ਵੱਧ ਸਮੇਂ ਦੇ ਵਿੱਚ ਇੱਕ ਵੀ ਰੂਹ ਐਸੀ ਨਹੀਂ ਨਿਕਲ ਸਕੀ ਜਿਹੜੀ ਆਪਣੀ ਅਸਤੀ ਨੂੰ ਮਿਟਾ ਸਕੇ, ਇਸ ਹੁਕਮ ਦੇ ਉੱਪਰ ਕੁਰਬਾਨ ਹੋ ਸਕੇ, ਯਾਨੀ ਕਿ ਸਤਿਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲ ਕਰਕੇ ਆਪਣੀ ਆਵਾਗਮਨ ਨੂੰ ਖਤਮ ਕਰਕੇ ਉਸ ਪਰਮਾਤਮਾ ਦੇ ਨਾਲ ਇੱਕ ਹੋ ਕਰਕੇ ਇਹ ਮਨੁੱਖੇ ਜਨਮ ਨੂੰ ਸਫਲ ਕਰ ਸਕੇ। ਯਾਨੀ ਕਿ ਜਿਹੜੀ ਮੂਰਤ ਇਸ ਨੂੰ ਮਿਲੀ ਸੀ, ਇਹ ਪਰਮਾਤਮਾ ਦੀ ਮੂਰਤ ਸੀ, ਪਰਮਾਤਮਾ ਕਲਿਆਣ ਦੀ ਪਦਵੀ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਸਕੇ। ਸੋ ਇਹ ਸਾਰਾ ਮਜ਼ਮੂਨ ਜਿਹੜਾ ਹੈ, ਇਹ ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ ਸੱਚਖੰਡ ਤੋਂ ਕਿ ਜਦ ਤੱਕ ਇਹ ਭਰਮ ਦੂਰ ਨਹੀਂ ਹੋਣਗੇ, ਜਦ ਤੱਕ ਤੇਰੀ ਮੈਂ ਦੀ ਆਵਾਜ਼ ਦੂਰ ਨਹੀਂ ਹੋਏਗੀ, ਇਹ ਤੂੰ ਦੀ ਟੇਕ ਨਹੀਂ ਹੋ ਸਕਦੀ, ਤੂੰ ਦੀ ਆਵਾਜ਼ ਨਹੀਂ ਨਿਕਲ ਸਕਦੀ। ਜਿਸ ਨੇ ਤੂੰ ਦੀ ਆਵਾਜ਼ ਕੱਢਣੀ ਹੈ, ਉਹ ਕਿਸੇ ਲਿਸਟ ਦੇ ਵਿੱਚ ਸ਼ਾਮਲ ਨਹੀਂ ਹੈ, ਉਸ ਨੂੰ ਕਿਸੇ ਲਿਸਟ ਦੀ ਜ਼ਰੂਰਤ ਨਹੀਂ ਹੈ। ਉਸ ਦਾ ਨਾਂ ਜਿਹੜਾ ਹੈ, ਉਹ ਸੱਚਖੰਡ ਦੀ ਦਰਗਾਹ ਦੇ ਵਿੱਚ ਲਿਸਟ ਲੱਗੀ ਹੈ, ਉਸ ਜਗ੍ਹਾ ਉਸਦਾ ਨਾਮ ਮੌਜੂਦ ਹੈ। ਔਰ ਜਿਸ ਦਾ ਨਾਮ ਉਹ ਸੱਚਖੰਡ ਦੀ ਲਿਸਟ ਦੇ ਵਿੱਚ ਆ ਗਿਆ, ਉਸ ਨੂੰ ਇਸ ਜਗਤ ਦੇ ਵਿੱਚ 10 ਨੰਬਰੀਆਂ ਦੀ ਲਿਸਟਾਂ ਦੇ ਵਿੱਚ ਨਾਂ ਲਿਖਵਾਉਣ ਦੀ ਕੋਈ ਲੋੜ ਹੀ ਨਹੀਂ ਪੈਂਦੀ। ਤੇ ਵਿਚਾਰ ਕਰਕੇ ਦੇਖ ਲਓ, ਇਹ ਸਾਰਾ ਮਜ਼ਮੂਨ ਕਿਸ ਤਰੀਕੇ ਦੇ ਨਾਲ ਸਫਲ ਹੋਏਗਾ, ਕਿਸ ਤਰੀਕੇ ਦੇ ਨਾਲ ਅਸੀਂ ਕਾਬਿਲ ਬਣਾਂਗੇ ਜਦੋਂ ਸਤਿਗੁਰੂ ਜੋ ਹੈ ਸਤਸੰਗ ਦੇ ਵਿੱਚ ਆਉਂਦੇ ਨੇ। ਨੇ ਆਪਣਾ ਰਸਤਾ ਦਿੰਦੇ ਨੇ। ਉਹ ਰਸਤਾ ਕਿਹੜਾ ਹੈ? ਸਮੇਂ ਅਨੁਸਾਰ ਰਸਤਾ ਦਿੱਤਾ ਜਾਂਦਾ। ਅਗਰ ਵਾਦ ਵਿਵਾਦ ਦੇ ਵਿੱਚ ਫਸ ਜਾਵਾਂਗੇ ਤੇ ਕੁਛ ਵੀ ਹਾਸਲ ਨਹੀਂ ਕਰ ਸਕਦੇ। ਕੁਛ ਸਮੇਂ ਪਹਿਲੇ ਜਿਹੜੇ ਮਤ ਚੱਲੇ, ਉਸ ਤੋਂ ਪਹਿਲੇ ਕੋਈ ਧਰਮ ਚੱਲੇ, ਇਹ ਸਾਰੇ ਮਤ ਔਰ ਧਰਮ ਜਿਹੜੇ ਨੇ ਉਹ ਜਿਹੜੇ ਸਤਿਗੁਰੂ ਆਉਂਦੇ ਨੇ ਇਸ ਜਗ੍ਹਾ ਦੇ ਵਿੱਚ ਆਪਣਾ ਰਸਤਾ ਦੇ ਜਾਂਦੇ ਨੇ, ਆਪਣਾ ਕੰਮ ਕਰਕੇ ਚਲੇ ਜਾਂਦੇ ਨੇ। ਜਿਹੜੀਆਂ ਰੂਹਾਂ ਉਹਨਾਂ ਦੇ ਨਜ਼ਦੀਕ ਹੁੰਦੀਆਂ ਨੇ ਉਹ ਉਹਨਾਂ ਦੇ ਨਾਂ ਦਾ ਮਤ ਔਰ ਧਰਮ ਬਣਾ ਕਰਕੇ ਉਹਨਾਂ ਦੀ ਜੋ ਸਿੱਖਿਆ ਹੁੰਦੀ ਹੈ ਉਸ ਨੂੰ ਵੀ ਕੈਦੀ ਬਣਾ ਦਿੰਦੇ ਨੇ, ਔਰ ਜਿਹੜੇ ਉਸ ਰਸਤੇ ਤੇ ਚੱਲਦੇ ਨੇ ਉਹ ਵੀ ਕੈਦੀ ਬਣ ਜਾਂਦੇ ਨੇ। ਇਸ ਵਕਤ ਤੇ ਹਾਲਤ ਇਤਨੀ ਗਿਰ ਚੁੱਕੀ ਹੈ ਕਿ ਪੂਰਨ ਸਤਿਗੁਰੂ ਕੰਮ ਕਰ ਰਹੇ ਨੇ, ਉਸ ਦੇ ਬਾਵਜੂਦ ਅਸੀਂ ਇੱਕ ਮਤ ਜਾਂ ਧਰਮ ਚਲਾ ਕਰਕੇ ਉਹਨਾਂ ਦੇ ਦਿੱਤੇ ਹੋਏ ਰਸਤੇ ਨੂੰ ਅਸੀਂ ਕੈਦ ਕਰਕੇ ਆਪਣੇ ਆਪ ਨੂੰ ਵੀ ਕੈਦੀ ਬਣਾ ਰਹੇ ਹਾਂ, ਸਿਰਫ ਬੰਧਨ ਦੇ ਵਿੱਚ ਜਾ ਰਹੇ ਹਾਂ। ਉਸ ਬ੍ਰਹਮ ਦੀਆਂ ਅਸੰਖ ਮੋਹਰੀਆਂ ਨੇ, ਬੜੀਆਂ ਬੜੀਆਂ ਸੁੰਦਰ ਮੋਹਰੀਆਂ ਨੇ, ਯਾਨੀ ਕਿ ਬ੍ਰਹਮਾ ਅਗਰ ਉਸ ਮੋਹਰੀ ਚੋਂ ਨਹੀਂ ਨਿਕਲ ਸਕਿਆ ਤੇ ਸਾਡੇ ਕੋਲ ਤੇ ਬ੍ਰਹਮਾ ਦੀ ਮਤਲਬ ਉਸਦੀ ਜੁੱਤੀ ਦੀ ਖਾਕ ਜਿੰਨੀ ਵੀ ਬੁੱਧੀ ਨਹੀਂ ਆ, ਤੇ ਅਸੀਂ ਕਿਸ ਤਰੀਕੇ ਦੇ ਨਾਲ ਇਸ ਬ੍ਰਹਮ ਦੀ ਰਚਨਾ ਤੋਂ ਪਾਰ ਨਿਕਲ ਜਾਵਾਂਗੇ। ਇਹ ਮਤ ਔਰ ਧਰਮ ਜਿਹੜੇ ਅਸੀਂ ਚਲਾ ਰਹੇ ਹਾਂ, ਜਿਨ੍ਹਾਂ ਦੀਆਂ ਕੁਛ ਵਿਸ਼ੇਸ਼ ਗੱਲਾਂ ਕਿਸੇ ਵਿਸ਼ੇਸ਼ ਲਫ਼ਜ਼ਾਂ ਨੂੰ ਸੁਣਨਾ ਪਸੰਦ ਕਰਦੇ ਹਾਂ, ਇਸ ਤਰੀਕੇ ਦੇ ਨਾਲ ਅਸੀਂ ਇਸ ਜਾਲ ਦੇ ਵਿੱਚੋਂ ਪਾਰ ਨਹੀਂ ਨਿਕਲ ਸਕਦੇ। ਇਸ ਜਾਲ ਤੋਂ ਪਾਰ ਨਿਕਲਣ ਵਾਸਤੇ ਹੀ ਇਹ ਬੁੱਧੀ ਸਾਨੂੰ ਦਿੱਤੀ ਗਈ ਸੀ, ਬੁੱਧੀ ਤੱਤਵ ਦਿੱਤਾ ਹੀ ਸੀ ਵਾਸਤੇ ਸੀ ਕਿ ਇਸ ਜਾਲ ਨੂੰ ਪਹਿਚਾਣ, ਖੋਜ ਕਰ, ਕਿਹੜਾ ਦੁਆਰ ਹੈ, ਕਿਹੜਾ ਰਸਤਾ ਹੈ, ਇਹ ਮਨੁੱਖਾ ਦੁਆਰ ਜਿਹੜਾ ਮਿਲਿਆ ਹੈ, ਰਸਤਾ ਮਿਲਿਆ ਹੈ, ਕਿਸ ਤਰੀਕੇ ਦੇ ਨਾਲ ਤੂੰ ਪਾਰ ਨਿਕਲੇਗਾ। ਅਸੀਂ ਵਿਸ਼ੇਸ਼ ਲਫ਼ਜ਼ਾਂ ਨੂੰ, ਦਲ ਨੂੰ ਬਦਲਣ ਦੇ ਵਿੱਚ ਹੀ, ਵਿਸ਼ੇਸ਼ ਲਫ਼ਜ਼ਾਂ ਨੂੰ ਧਾਰਨ ਕਰਨ ਦੇ ਵਿੱਚ ਹੀ ਆਪਣੀ ਅਸਤੀ ਮਿਟਾ ਲਈ, ਤੇ ਇਸ ਤਰੀਕੇ ਦੇ ਨਾਲ ਅਸੀਂ ਕਦੇ ਵੀ ਪਾਰ ਨਹੀਂ ਜਾ ਸਕਦੇ। ਤੋ ਸਭ ਤੋਂ ਪਹਿਲਾਂ ਗੁਰੂ ਸਾਹਿਬਾਂ ਨੇ ਰਸਨਾ ਜਪਤੀ ਦੀ ਜਿਹੜੀ ਗੱਲ ਕੀਤੀ ਹੈ, ਯਾਨੀ ਕਿ ਇੰਦਰੀਆਂ ਨੂੰ, ਇਹ ਮਨੁੱਖੇ ਜੂਨ ਜਿਹੜੀ ਹੈ, ਅਗਰ ਅਸੀਂ ਮਨੁੱਖ ਬਣਨਾ ਚਾਹੁੰਦੇ ਹਾਂ, ਕਾਬਿਲ ਬਣਨਾ ਚਾਹੁੰਦੇ ਹਾਂ, ਉਸ ਦੇ ਪੈਮਾਨੇ ਦੇ ਉੱਪਰ ਖਰਾ ਉਤਰਨਾ ਚਾਹੁੰਦੇ ਹਾਂ, ਤੇ ਇੰਦਰੀ ਦਾ ਜਿਹੜਾ ਰੋਮ ਰੋਮ ਹੈ ਉਸ ਪਰਮਾਤਮਾ ਦੇ ਗੁਣ ਗਾਵੇ, ਉਸ ਪਰਮਾਤਮਾ ਦੇ ਵਿੱਚ ਰਮੇ। ਤੇ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਜਿਹੜਾ ਜਪ ਕਰਦੇ ਹਾਂ ਤੇ ਅਗਰ ਇੰਦਰੀ ਦਾ ਕਰਦੇ ਹਾਂ ਤੇ ਉਸਦਾ ਕੋਈ ਲਾਭ ਨਹੀਂ ਹੈ, ਪੂਰਨ ਲਾਭ ਹੈ। ਹੁਣ ਇੱਕ ਪਾਸੇ ਵਿਚਾਰ ਕਰਕੇ ਦੇਖੋ, ਸਤਿਗੁਰਾਂ ਦੇ ਦਿੱਤੇ ਹੋਏ ਲਫ਼ਜ਼ ਨੇ, ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਦੇ ਨੇ, ਸੀਮਿਤ ਨੇ, ਇਸ ਤੋਂ ਅੱਗੇ ਉਹ ਜਾ ਨਹੀਂ ਸਕਦੇ। ਉਸ ਦੇ ਬਾਵਜੂਦ ਵੀ ਉਹਨਾਂ ਨੂੰ ਨਾਮ ਦੀ ਸੰਗਿਆ ਦਿੱਤੀ ਜਾਂਦੀ ਹੈ, ਪਾਣੀ ਪਿਲਾਇਆ ਜਾਂਦਾ ਬਾਣੀ ਪਾਰ ਕਰਕੇ, ਉਸ ਦੇ ਬਾਅਦ ਵੀ ਉਸਨੂੰ ਅੰਮ੍ਰਿਤ ਦੀ ਸੰਗਿਆ ਦਿੱਤੀ ਜਾਂਦੀ ਹੈ, ਅਸੀਂ ਇਹਨਾਂ ਦੀ ਨਿੰਦਿਆ ਕਰਕੇ ਪਾਰ ਨਹੀਂ ਜਾ ਸਕਦੇ। ਇਸ ਦੇ ਮਜਬੂਨ ਨੂੰ ਸਮਝੋ, ਉਸ ਨੂੰ ਨਾਮ ਕਿਉਂ ਕਿਹਾ ਗਿਆ, ਉਸ ਨੂੰ ਅੰਮ੍ਰਿਤ ਕਿਉਂ ਕਿਹਾ ਗਿਆ? ਕਿਉਂਕਿ ਪੂਰਨ ਸਤਿਗੁਰਾਂ ਦੇ ਮੁਖਾਰਬਿੰਦ ਚੋਂ ਨਿਕਲੀਆਂ ਆਈਆਂ ਉਹ ਤਰੰਗਾਂ ਨੇ ਜਿਹੜੀਆਂ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਈਆਂ ਨੇ। ਇਸੇ ਕਰਕੇ ਉਸ ਦੀ ਤੁਲਨਾ ਕੀਤੀ ਗਈ ਹੈ ਉਸ ਸੱਚੇ ਨਾਮ ਦੇ ਨਾਲ। ਉਹ ਸੱਚਾ ਨਾਮ ਜਿਹੜਾ ਹੈ ਅੰਤਰ ਦੇ ਵਿੱਚ ਹੈ, ਉਹ ਬਾਹਰ ਸੱਚਾ ਨਾਮ ਕਿਸੇ ਨੂੰ ਨਹੀਂ ਮਿਲਿਆ। ਜੜ ਚੇਤਨ ਸਭ ਨੂੰ ਆਧਾਰ ਦੇਣ ਵਾਲਾ ਉਹ ਸੱਚਾ ਨਾਮ ਇੱਕ ਆਵਾਜ਼ ਹੈ, ਇੱਕ ਧੁਨ ਹੈ। ਗੋਬਿੰਦ ਗੁਣ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੀ। ਸਾਰੇ ਗ੍ਰੰਥ ਪੋਥੀਆਂ ਸ਼ਾਸਤਰ ਪੜ੍ਹ ਕਰਕੇ ਦੇਖ ਲਓ, ਸਭ ਨੇ ਇੱਕੋ ਹੀ ਗੱਲ ਕਹੀ ਹੈ, ਉਹ ਪਰਮਾਤਮਾ ਗੋਬਿੰਦ ਦਾ ਇੱਕ ਗੁਣ ਹੈ ਜਿਸ ਨੂੰ ਨਾਮ ਕਿਹਾ ਗਿਆ, ਔਰ ਨਾਮ ਕੀ ਹੈ? ਉਸ ਦੇ ਵਿੱਚ ਇੱਕ ਧੁਨ ਹੈ, ਇੱਕ ਬਾਣੀ ਹੈ, ਇੱਕ ਨਿਰੰਤਰ ਆਵਾਜ਼ ਆ ਰਹੀ ਹੈ, ਔਰ ਉਸ ਦੇ ਵਿੱਚ ਜੋ ਹੈ ਪ੍ਰਕਾਸ਼ ਹੈ, ਉਸ ਪ੍ਰਕਾਸ਼ ਔਰ ਆਵਾਜ਼ ਨੂੰ ਸੱਚਾ ਨਾਮ ਕਹਿ ਕਰਕੇ ਪੁਕਾਰਿਆ ਗਿਆ। ਇਸੀ ਨਾਮ ਨੂੰ ਤੁਲਨਾ ਕੀਤੀ ਗਈ ਹੈ ਇਹ ਜੜ ਪ੍ਰਕਿਰਤੀ ਦੇ ਦਿੱਤੇ ਗਏ ਲਫ਼ਜ਼ਾਂ ਦੇ ਨਾਲ। ਕਾਰਨ ਕੀ ਸੀਗਾ? ਕਿ ਅਸੀਂ ਇਸ ਦੇ ਜ਼ਰੀਏ ਉਸ ਤੱਕ ਪਹੁੰਚਣਾ ਹੈ, ਯਾਨੀ ਕਿ ਉਸ ਸੱਚੇ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਸਾਨੂੰ ਇੱਕ ਝੂਠਾ ਨਾਮ ਦਿੱਤਾ ਗਿਆ, ਇੱਕ ਝੂਠਾ ਅੰਮ੍ਰਿਤ ਪਿਲਾਇਆ ਗਿਆ। ਪਰ ਇਸ ਦੀ ਤੁਲਨਾ ਕਿਸ ਤਰੀਕੇ ਦੇ ਨਾਲ ਬਾਣੀ ਬਹੁਤ ਸਾਰੀ ਜਗ੍ਹਾ ਅਸੀਂ ਵਿਚਾਰ ਕਰਕੇ ਦੇਖੀਏ ਤੇ ਜੜ ਵਸਤੂ ਹੀਰਾ, ਹੀਰਾ ਅਮੋਲਕ ਨਾਮ ਹੈ, ਯਾਨੀ ਕਿ ਅਮੋਲ ਵਸਤੂ ਹੈ ਹੀਰਾ, ਉਸ ਨਾਮ ਨੂੰ ਕਿਹਾ ਗਿਆ। ਹੁਣ ਹੀਰੇ ਦੇ ਉੱਪਰ ਵਿਚਾਰ ਕਰੋ, ਹੀਰਾ ਨਾਮ ਕੋਈ ਕਿਸ ਤਰੀਕੇ ਨਾਲ ਹੋ ਸਕਦਾ ਹੈ? ਹੀਰਾ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲੀ ਇੱਕ ਪੱਥਰ ਹੈ। ਬੇਸ਼ੱਕ ਇਸ ਜਗਤ ਦੇ ਵਿੱਚ ਉਸਦੀ ਕੀਮਤ ਹੋ ਸਕਦੀ ਹੈ, ਪਰ ਇਸ ਜਗਤ ਤੋਂ ਪਾਰ ਉਸਦੀ ਕੋਈ ਵੀ ਕੀਮਤ ਨਹੀਂ ਹੈ। ਉਹ ਇਸ ਜੀਵਾਤਮਾ ਨੂੰ ਲੈ ਕਰਕੇ ਸੱਚਖੰਡ ਨਹੀਂ ਜਾ ਸਕਦਾ, ਪਰ ਤੁਲਨਾ ਕੀਤੀ ਗਈ ਹੈ, ਸਮਝਾਇਆ ਗਿਆ ਹੈ, ਯਾਨੀ ਕਿ ਇੱਕ ਹੀਰੇ ਨੂੰ ਨਾਮ ਕਹਿ ਕਰਕੇ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ, ਸਿਰਫ ਸਮਝਾਉਣ ਵਾਸਤੇ, ਕਿਉਂਕਿ ਉਸ ਨਾਮ ਦੇ ਮੁਕਾਬਲੇ ਦੀ ਕੋਈ ਵਸਤੂ ਹੀ ਨਹੀਂ ਹੈ। ਕਿਸ ਤਰੀਕੇ ਦੇ ਨਾਲ ਇਸ ਨੂੰ ਸਮਝਾਇਆ ਜਾ ਸਕਦਾ? ਉਸੇ ਤਰੀਕੇ ਨਾਲ ਸਮਝਾਉਣ ਵਾਸਤੇ ਹੀ ਸਿਰਫ ਇਹ ਦਿੱਤੇ ਗਏ ਲਫ਼ਜ਼ ਜਿਹੜੇ ਨੇ ਇਹਨਾਂ ਨੂੰ ਨਾਮ ਦੀ ਸੰਗਿਆ ਦਿੱਤੀ ਗਈ ਹੈ, ਇਹਨਾਂ ਨੂੰ ਮਾਨ ਦਿੱਤਾ ਗਿਆ, ਇਸ ਅੰਮ੍ਰਿਤ ਨੂੰ ਕਿਹਾ ਗਿਆ, ਪਾਣੀ ਨੂੰ ਅੰਮ੍ਰਿਤ ਕਿਹਾ ਗਿਆ, ਸਿਰਫ ਇਸ ਕਰਕੇ ਕਿ ਇਸ ਦੇ ਜ਼ਰੀਏ ਅਸੀਂ ਉਸ ਤੱਕ ਪਹੁੰਚਣਾ, ਅਸੀਂ ਇਸ ਦੀ ਕੀਮਤ ਨੂੰ ਸਮਝ ਸਕੀਏ। ਹੁਣ ਵਿਚਾਰ ਕਰਕੇ ਦੇਖੋ, ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਸੱਚੇ ਨਾਮ ਨੂੰ ਪ੍ਰਾਪਤ ਕਰਨ ਵਾਸਤੇ ਕੀ ਆਧਾਰ ਦਿੱਤਾ ਗਿਆ। ਉਸ ਪਰਮਾਤਮਾ ਦੀ ਕੋਈ ਵੀ ਐਸੀ ਵਿਧੀ ਨਹੀਂ ਹੈ ਜਿਸ ਦੇ ਵਿੱਚ ਉਹ ਕੈਦ ਹੋਵੇ, ਔਰ ਉਸ ਵਿਧੀ ਨੂੰ ਅਪਣਾਉਣ ਦੇ ਬਾਅਦ ਅਗਰ ਕੋਈ ਇਹ ਦਾਅਵਾ ਕਰੇ ਕਿ ਮੈਨੂੰ ਪਰਮਾਤਮਾ ਮਿਲ ਜਾਏਗਾ ਜਾਂ ਮਿਲਣਾ ਚਾਹੀਦਾ, ਤੇ ਇਹ ਕਦੀ ਸੰਭਵ ਨਹੀਂ ਹੈ। ਇਸ ਕਰਕੇ ਉਸ ਪਰਮਾਤਮਾ ਤੱਕ ਪਹੁੰਚਣ ਦੇ ਇਹ ਵਿਚਾਰ ਕਰਨ ਵਾਲਾ ਮਜਬੂਰ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਕਿਸ ਚੀਜ਼ ਨੂੰ ਧਾਰਨ ਕਰੀਏ ਕਿ ਉੱਥੇ ਤੱਕ ਪਹੁੰਚ ਸਕੀਏ ਜਿਸ ਜਗ੍ਹਾ ਸੱਚਾ ਨਾਮ ਹੈ। ਯਾਨੀ ਸੱਚੇ ਨਾਮ ਦਾ ਗੁਣ ਕੀ ਹੈ? ਕੋਈ ਲੰਬਾ ਮਜ਼ਮੂਨ ਨਹੀਂ, गुरु साहब एक ही उदाहरण दे रहे हैं, एक जबान नू लै लो, जबान दे नाल सच बोलना है, जबान दे नाल ही असी ए जबान दे जड़े स्वाद ने 36 भोजना दा स्वाद है, ए सारे रसा नू त्याग करना है। असी रस त्याग नहीं सके, झूठ बोलना छोड़ नहीं सके, ते अंतर नू सच किस तरीके नाल प्रगट हो जाएगा, किस तरीके दे नाल इस जगत दे विच असी सच नू धारण कर लांगे, अंदर बाहर जिस जगह भी असी संगत करनी है, सच की संगत करनी है, असी संगत भी झूठ की करते हैं, जिथे निंदा चुगली होंदी है उथे उन्हां दा साथ भी देंदे हां, घर बैठ करके एसी लगा करके असी कैसे स्कीमां बनांदे हां लोगां दे गले कट्टण दे, अपने तोल दे विच कमी करदे हां, पैमाने च कमी करदे हां, यानी कि बेईमानी करन दी, अधिक तो अधिक धन कमाण वास्ते असी कितने पाप कमाण वास्ते कितनियां ही विधियां नूं धारण करदे हां, इह सारी सारी झूठ की संगत है, और ऐसी सारी झूठ ईर्षा निंदा मान सम्मान लई कीती गई संगत जड़ी है कदी भी उस सच नूं प्राप्त करन दे काबिल हो ही नहीं सकती। ते विचार कर लेना चाहिदा कि सच्चे नाम नूं प्राप्त करन वास्ते अगर एक इंद्री जबान नूं इतने भयानक रूप दे भी सच्चा हो जाना पैंदा है कि अंदर बाहर एक करोड़ां ही जन्म लग जांदे ने सिर्फ एक जिंदरी नूं सच्चा करन वास्ते, ते तद जा करके इस जबान दे उपर उस परमात्मा दा नां टू 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 की आवाज निकलती है, नहीं तो यह सारी सिर्फ मैं दी आवाज निकलती है। तो दूसरी पासे जब तुलना की गई है यह जड़ प्रकृति के लफ्जा की या पानी की जिसनों अमृत या नाम कह करके पुकारा गया, तो विचार करके देखो अगर यह इतने भयानक रूप से भी सच्चा होना पैंदा है तो क्या इस नाम नू असी झूठी जबान दे नाल जप करके क्या उस सच नू प्राप्त करने के काबिल बन सकते हैं। अंदर विषय विकारा की मैल जमया हुई है और यह पानी रूपी अमृत पी करके असी वह मैल नू कढ लवांगे, यह विचार कर लेना चाहिए। ए अंदर जड़ी विषय विकारा दी मैल जमी हुई है, वासना दी आग लगी हुई है, काम क्रोध लोभ मोह अहंकार जब तक ए अंदरों नहीं निकलणगे, जब तक 36 भोजना दा स्वाद असी नहीं त्यागांगे, इस जबान दे नाल सच्चे नहीं होवांगे, ते जड़े सतगुरु दे दित्ते हुए लफज ने ना जिन्हां नूं असी अहंकार दे विच आ करके नाम कह करके पुकारदे आं, ए कदे भी सार्थक नहीं हो सकते। इन्हां नूं अगर असी सार्थक करना चाहते हां, एक पासे असी कहंदे हां ए परमात्मा दे दित्ते हुए पवित्र लफज ने, ए परमात्मा दे नाम ने, ब्रह्मांड जड़े मंडल मौजूद ने उन्हां दे इंचार्जा दे नाम हन, ते याद रखना ए सच्चे हो करके ही पवित्र जबान दे नाल ही उन्हां दा नाम लै करके असी इन्हां नूं सार्थक कर सकांगे। अगर झूठी जबान दे नाल बेईमानी दे नाल लोकां दा हक मार करके इस तरीके ईर्षा निंदा दे विच गुरु को ला करके ऐसियां क्रिया चला करके असी काम करांगे, ते करोड़ां ही जन्मां तक नहीं अनंत काल तक जितने मर्जी सतगुरां को ऐसे नाम और अमृत लै करके असी जपदे रहिए, ये जप कदी काबिल नहीं बन सकांगे। विचार कर लेना चाहिदा, यह सारा मजमून जड़ा यह मौखिक मजमून नहीं है, यह तकनीकी मजमून है, यह मौखिक तो तकनीकी रिजल्ट नूं प्राप्त करने लई असी कल्पना कीती है, परमात्मा एक कल्पना का विषय ही है, अगर असी उसने यकीन करना चाहवांगे तो उस दे लई सानू मेहनत करनी पेगी, नहीं तो यह सब नूं अधिकार है कोई उसके उपर यकीन करे या ना करे, जिसनों उस परमात्मा के उपर यकीन है उसी के अंदर यह श्रद्धा का भाव पैदा होंदा, जिस दे अंदर श्रद्धा आ जाती है उसी नूं ओह परमात्मा अपनी भक्ति देंदा, जिसनों अपनी भक्ति देंदा उसी नूं प्रेम की दौलत भी देंदा है, और प्रेम दे नाल भाव सहित की गई सेवा जड़ी है जिस दे अंदर कोई भी कामना नहीं, कोई भी इच्छा नहीं, कोई भी स्वार्थ नहीं, ताई जाकर के इस जीवात्मा का नाम जड़ा इस 10 नंबरियां दी लिस्टा चो कट जांदा और सचखंड दे विच लगी हुई लिस्ट दे विच शामिल कर लिया जांदा, ते इस करके साडा भी सारिया का फर्ज बनता कि असी इस रसना नूं पवित्र करिए, सारे शरीर के अंगा नूं पवित्र करिए, अंदरों बाहरों मैल नूं धो दईए, ये मन रूप ने जितनी भी मैल करोड़ां ही जन्म हो गए अनंत काल तो इसने सिर्फ मैल ही एकत्रित कराई है, कामना और इच्छा रख करके असी कोई भी महान क्रिया अपना लईए, पूरन सतगुरां नूं रोज स्नान कराइए, पर अंतर दे विच कामना मौजूद है ते सासी बंधन दे विच आ जावांगे, ये बंधन कोई नहीं तोड़ सकता, ये सारे बंधन ये जीवात्मा ने खुद खड़े किए ने, सतगुरु ताकत देंदे ने, रस्ता देंदे ने, जड़ा स्टूडेंट मेहनत करता है उसनू ताकत भी मिलती है, अगर कोई कवे कि ताकत कदू मिलेगी तो सतगुरु उपदेश करते ने कि जदों तू मेहनत करेगा, तो मेहनत कदू करांगा जदों साडी मदर होएगी, मेहर होएगी, यानी कि केड़ी चीज पहले होएगी, असी अख बंद करके ये सोचण बैठे हाँ कि सतगुरु पहले मेहर कर देण, तो यह असंभव है, अज तक इस तरीके नाल नहीं हुए, जदों भी इसनू मनुखा जन्म दिता गया यह परमात्मा की मेहर नाल उसके हुक्म के नाल ही इसनू दिता गया, तो जब इस मेहर नू असी सार्थक नहीं किया, यानी कि यह मेहर प्राप्त करन दे बाद इस जगत दे विच असी किस तरीके दे नाल अपनी हस्ती मिटाई, किस तरीके दे नाल असी लोगां दे गुण गा रहे हैं, वस्तु और संबंधा दे नाल जुड़ करके अपने जन्म और मरण पक्के कर रहे हैं, ते किस तरीके दे नाल परमात्मा दी ओ सच्ची दया, सच्ची रहमत, सच्ची मेहर, सच्चा प्रेम प्राप्त हो सकता है, ते तद तक असी नहीं ਆਪਣੇ ਸਰੀਰ ਨੂੰ ਇਸ ਦੇ ਕਾਬਲ ਬਣਾ ਸਕਦੇ ਜਦ ਤੱਕ ਗੁਰੂ ਦੇ ਉਪਦੇਸ਼ ਅਨੁਸਾਰ ਚੱਲ ਕਰਕੇ ਇਹ ਮੇਰੀ ਮੈਂ ਦੀ ਆਵਾਜ਼ ਨੂੰ ਖਤਮ ਕਰਕੇ ਤੂੰ ਦੀ ਆਵਾਜ਼ ਨਹੀਂ ਕੱਢ ਲੈਂਦੇ। ਇਸ ਕਰਕੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ, ਕੋਈ ਤੀਸਰੀ ਗੱਲ ਹੈ ਹੀ ਨਹੀਂ ਜੇ। ਅੱਜ ਔਰ ਕੱਲ ਦੇ ਵਿੱਚ ਇਹ ਗੜੀ ਗੰਢ ਜੜੀ ਹੈ ਖੁੱਲ ਜਾਣੀ ਹੈ। ਹੁਣ ਅੱਜ ਔਰ ਕੱਲ ਇਹ ਵਿਚਾਰ ਲੈਣਾ ਚਾਹੀਦਾ ਕਿ ਅਸੀਂ ਕਦੀ ਗੰਢ ਖੋਲਣ ਦੀ ਕੋਸ਼ਿਸ਼ ਕੀਤੀ, ਕਦੇ ਇਸ ਮੁਕਾਮ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ, ਕਦੀ ਇਸ ਕਬਰ ਚੋਂ ਨਿਕਲਣ ਲਈ ਅਸੀਂ ਕੋਈ ਉਦਮ ਕੀਤਾ, ਕੋਈ ਕਿਰਿਆ ਅਪਣਾਈ। ਸੋ ਸਾਧ ਸੰਗਤ ਜੀ, ਅੱਜ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਚੁੱਕੇ ਹਨ ਕਿ ਜਿਹੜੇ ਜਿਹਨੇ ਵੀ ਇਸ ਜਗਤ ਦੇ ਵਿੱਚ ਆ ਕਰਕੇ ਮੈਨੂੰ ਅਪਣਾਇਆ ਹੈ ਉਹ ਤੂੰ ਦੀ ਆਵਾਜ਼ ਨਹੀਂ ਕੱਢ ਸਕਿਆ, ਔਰ ਜਿਸ ਨੇ ਤੂੰ ਦੀ ਆਵਾਜ਼ ਨੂੰ ਨਹੀਂ ਕੱਢਿਆ ਕਦੇ ਵੀ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਬਣ ਸਕਿਆ। ਤੋ ਇਸ ਜਗਤ ਦੇ ਵਿੱਚ ਜਿਤਨਾ ਵੀ ਰਸਤਾ ਨਜ਼ਰ ਆਉਂਦਾ, ਤੀਰਥ ਬਰਤ ਨੇਮ ਜਾਂ ਜਿਤਨੇ ਵੀ ਹੋਰ ਉਪਾਏ ਕਿਰਿਆਕਰਮ ਨਜ਼ਰ ਆ ਰਹੇ ਨੇ, ਸਾਰੇ ਅੰਧੇ ਖੂਹ ਦੇ ਵੀ ਲਿਜਾ ਕਰਕੇ ਜੀਵਾਤਮਾ ਨੂੰ ਖਤਮ ਕਰ ਦਿੰਦੇ ਨੇ। ਯਾਨੀ ਕਿ ਆਵਾਗਮਨ ਚੋਂ ਨਿਕਲਣ ਦਾ ਉਪਾਏ ਅਗਰ ਹੈ ਤੇ ਸੰਤ ਦੀ ਸੰਗਤ ਹੈ। ਸੰਤ ਦੀ ਸੰਗਤ ਕੀ ਹੈ ਕਿ ਸੰਤ ਦੇ ਉਪਦੇਸ਼ ਦੇ ਉੱਪਰ ਆਪਣੀ ਹਸਤੀ ਨੂੰ ਮਿਟਾ ਦੇਣਾ। ਜਿਨ੍ਹਾਂ ਨੇ ਆਪਣੀ ਹਸਤੀ ਸੰਤ ਦੇ ਉਪਦੇਸ਼ਾਂ ਅਨੁਸਾਰ ਖਤਮ ਕਰ ਦਿੱਤੀ, ਕੁਰਬਾਨ ਕਰ ਦਿੱਤੀ, ਉਸੀ ਦਾ ਰੂਪ ਹੋ ਗਏ, ਉਸੀ ਨੇ ਇਸ ਕਬਰ ਦੇ ਵਿੱਚੋਂ ਨਿਕਲਣ ਦੀ ਸਮਰੱਥਾ ਨੂੰ ਹਾਸਲ ਕਰ ਲਿਆ। ਇਹ ਜ਼ਿੰਦਗੀ ਭਰ ਦਾ ਕੰਮ ਹੈ, ਕੋਈ 2-2.5 ਘੰਟੇ ਦਾ ਮਜ਼ਮੂਨ ਨਹੀਂ ਹੈ। ਇਹ ਸਾਰੀਆਂ ਅਧੂਰੀਆਂ ਡੈਫੀਨੇਸ਼ਨਾਂ ਨੇ, ਇਹਨਾਂ ਅਧੂਰੀਆਂ ਡੈਫੀਨੇਸ਼ਨਾਂ ਦੇ ਵਿੱਚੋਂ ਨਿਕਲ ਜਾਓ, ਇਹ ਸਾਰੇ ਪਰਮਾ ਦੇ ਵਿੱਚੋਂ ਨਿਕਲ ਜਾਓ। ਪਲ ਪਲ ਇਹ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ ਪ੍ਰਾਣ ਸ਼ਕਤੀ, ਜਿਸ ਦੇ ਵਿੱਚੋਂ ਤੂੰ ਦੀ ਆਵਾਜ਼ ਨਿਕਲਣੀ ਚਾਹੀਦੀ, ਮੈਂ ਦੀ ਆਵਾਜ਼ ਨਹੀਂ ਨਿਕਲਣੀ ਚਾਹੀਦੀ। ਜਦ ਤੱਕ ਮੈਂ ਹੈ ਤਦ ਤੱਕ ਤੂੰ ਨਹੀਂ ਹੈ, ਔਰ ਜਿੱਥੇ ਤੂੰ ਹੈ ਉੱਥੇ ਮੈਂ ਦੀ ਕਿਆ ਤਾਕਤ ਹੈ ਕਿ ਆ ਕਰਕੇ ਵਸ ਜਾਏ। ਮੈਂ ਮਨ ਹੈ, ਤੂੰ ਅਕਾਲ ਪੁਰਖ ਹੈ, ਅਸੀਂ ਅਕਾਲ ਪੁਰਖ ਦੇ ਅੰਸ਼ ਹਾਂ। ਅਕਾਲ ਪੁਰਖ ਨੂੰ ਮਿਲਣ ਵਾਸਤੇ ਹੀ ਉਸਨੇ ਪ੍ਰਸੰਨ ਹੋ ਕਰਕੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ, ਇਹ ਮਨੁੱਖੀ ਚੂਨ ਦਿੱਤੀ ਹੈ, ਉਹਦੀ ਜਿਹੜੀ ਪ੍ਰਾਣ ਸ਼ਕਤੀ ਹੈ ਆਪਣੇ ਉੱਤੇ ਕੁਰਬਾਨ ਕਰਵਾਉਣ ਵਾਸਤੇ ਦਿੱਤੀ ਹੈ, ਔਰ ਸਾਡਾ ਫਰਜ਼ ਬਣਦਾ ਕਿ ਇਹ ਸਾਰੀ ਭੇਟ ਜਿਹੜੀ ਹੈ ਉਸ ਅਕਾਲ ਪੁਰਖ ਦੇ ਚਰਨੀ ਕਰਦੀ ਹੈ, ਤਾਂ ਹੀ ਜਾ ਕਰਕੇ ਇਸ ਜੀਵਾਤਮਾ ਦਾ ਉਧਾਰ ਹੋ ਸਕਦਾ। ਹੋਰ ਨਾ ਤਾਂ ਕੋਈ ਰਸਤਾ ਹੈ ਇਸ ਜਗਤ ਦੇ ਵਿੱਚ, ਔਰ ਨਾ ਹੀ ਕੋਈ ਐਸਾ ਕੋਈ ਉਪਾਅ ਹੈ ਕਿ ਇਹ ਜੀਵਾਤਮਾ ਜੋ ਹੈ ਜਨਮ ਮਰਨ ਦੇ ਵਿੱਚੋਂ ਨਿਕਲ ਸਕਦੀ ਹੈ। ਤੋ ਸਾਧ ਸੰਗਤ ਜੀ, ਅੱਜ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਦਾ ਉਧਾਰ ਹੋ ਸਕਦਾ, ਔਰ ਇਹ ਉਧਾਰ ਕਰਾਉਣ ਵਾਸਤੇ ਹੀ, ਇਹ ਪੁੰਨ ਖੱਟਣ ਵਾਸਤੇ ਹੀ ਅਸੀਂ ਸਾਰੇ ਇੱਥੇ ਇਕੱਤਰਿਤ ਹੋਏ ਹਾਂ। ਗੁਰੂ ਨਾਨਕ ਸਾਹਿਬ ਜਿਹੜੀ ਬਾਣੀ ਦਿੰਦੇ ਨੇ ਉਹਦੇ 'ਚ ਕੁਛ ਤੁਕਾਂ ਵੀ ਲੈਂਦੇ ਨੇ, ਕੁਛ ਦ੍ਰਿਸ਼ਟਾਂਤ ਵੀ ਦਿੰਦੇ ਨੇ, ਪਰ ਉਹਨਾਂ ਦਾ ਭਾਵ ਸਿਰਫ ਇਤਨਾ ਹੁੰਦਾ ਕਿ ਅਸੀਂ ਉਸ ਰੂਹਾਨੀਅਤ ਦੇ ਮਜ਼ਮੂਨ ਨੂੰ ਅੱਛੇ ਢੰਗ ਦੇ ਨਾਲ ਜਾਣ ਸਕੀਏ, ਉੱਥੇ ਤੱਕ ਪਹੁੰਚ ਸਕੀਏ ਜਿੱਥੇ ਤੱਕ ਪਹੁੰਚਣ ਵਾਸਤੇ ਸਾਨੂੰ ਇਹ ਦੋ ਪੈਰ ਦੀ ਜੂਨ ਦਿੱਤੀ ਗਈ ਹੈ। ਹੋਰ ਕੋਈ ਵੀ ਉਹਨਾਂ ਦਾ ਭਾਵ ਨਹੀਂ, ਕੋਈ ਨਿਆਂ ਮਤ ਜਾਂ ਧਰਮ ਚਲਾਉਣਾ ਨਹੀਂ, ਨਾ ਕਿਸੇ ਦੀ ਨਿੰਦਿਆ ਜਾਂ ਵਡਿਆਈ ਕਰਨਾ, ਕੋਈ ਵੀ ਮਾਈ ਪਾਈ ਅੱਗੇ ਹੋ ਕਰਕੇ ਇਸ ਸਾਰੀ ਪ੍ਰਕਿਰਿਆ ਦਾ ਕੁਛ ਹੋਰ ਅਰਥ ਕੱਢਦਾ ਤੇ ਉਸ ਦੀ ਆਪਣੀ ਮਨਮਤ ਹੈ। ਗੁਰਮਤ ਦਾ ਇਹ ਸਾਰੀ ਪ੍ਰਕਿਰਿਆ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।